ਜਿਵੇਂ ਸਾਫ਼ ਕਰਨਾ ਵੀ ਪਾਣੀ ਨੀਵੇਂ ਪਾਸੇ ਤਾਂ ਆਪੇ ਚੜਾ ਜਾਂਦਾ ਹੈ, ਪਰ ਜੇ ਉੱਪਰ ਵਾਲੇ ਪਾਸੇ ਲਿਜਾਣਾ ਪਵੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਬਹੁਤ ਸਾਰੇ ਯਤਨ ਕਰਨੇ ਪੈਂਦੇ। ਉੱਪਰ ਪਾਣੀ ਤਾਂ ਚੜਦਾ ਹੈ, ਸੁਭਾਵਿਕ ਪਾਣੀ ਨੀਵੇਂ ਪਾਸੇ ਨੂੰ ਚੜਦਾ ਹੈ, ਮਨ ਵੀ ਨੀਵੇਂ ਪਾਸੇ ਨੂੰ ਆਪਣੇ ਆਪ ਚੜਦਾ ਹੈ। ਪਰਮਾਰਥ ਵਾਲੇ ਪਾਸੇ ਉੱਪਰ ਚੜਾਉਣ ਵਾਸਤੇ ਜਿਹਨੂੰ ਪਾਣੀ ਨੂੰ ਮੋਟਰਾਂ ਚਲਾਉਣੀਆਂ ਪੈਂਦੀਆਂ ਨੇ, ਇਹ ਤਾਂ ਇਸ ਮਨ ਨੂੰ ਵੀ ਉੱਪਰ ਲਿਜਾਣ ਵਾਸਤੇ ਗੁਰੂ ਦੇ ਸ਼ਬਦ ਦੀ ਲੋੜ ਪੈਂਦੀ ਹੈ। ਕਈ ਲੋਕ ਅੱਜ ਕੱਲ੍ਹ ਪੁੱਛਦੇ ਹਨ ਕਿ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਜਪਣ ਦਾ ਕੀ ਫਾਇਦਾ ਹੈ, ਗੁਰਬਾਣੀ ਪੜ੍ਹਨ ਦਾ ਕੀ ਫਾਇਦਾ ਹੈ, ਕੀਰਤਨ ਕਥਾ ਦਾ ਕੀ ਫਾਇਦਾ ਹੈ। ਸਾਹਿਬ ਸਿੰਘ ਜੀ ਪੈਦਾ ਗੁਰੂ ਸਾਹਿਬ ਵੀ ਦੱਸ ਰਹੇ ਨੇ ਵੀ ਪਰਮੇਸ਼ੁਰ ਨੂੰ ਮਿਲਣ ਲਈ ਮਨ ਬਣੇਗਾ ਜੇ ਵਾਰ ਵਾਰ ਵਾਹਿਗੁਰੂ 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 ਦਾ ਜਾਪ ਸ਼ੁਰੂ ਕਰੇਗਾ। ਪਹਿਲਾਂ ਬੈਟਰੀ ਬਾਣੀ ਦੁਆਰਾ ਹੀ ਜਾਪ ਕਰਨਾ ਪੈਂਦਾ ਹੈ, ਦਸਮਾਂ ਤੋਂ ਵਾਹਿਗੁਰੂ 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 ਬੋਲਣਾ ਪੈਂਦਾ ਹੈ। ਅਗਲੀ ਸਟੇਜਾਂ ਫਿਰ ਆਪੇ ਆਉਲੇ ਆਉਲੇ ਪਾ ਲੈਣੀਆਂ। ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਪਹਿਲਾਂ ਹੀ ਅਕੀਲ ਦੇ ਡੰਡੇ ਨੂੰ ਹੱਥ ਪਾਉਂਦੇ ਹਾਂ ਅਤੇ ਜਿਹੜੀਆਂ ਪੌੜੀਆਂ ਦੇ ਪਹਿਲੇ ਡੰਡੇ ਹਨ ਪਾਓ ਪਹਿਲੇ ਸਟੈਪ ਹਨ ਉਹਨਾਂ ਦਾ ਅਸੀਂ ਖੰਡਨ ਕਰਨ ਲੱਗ ਜਾਂਦੇ ਹਾਂ। ਅਨੁਸਾਰ ਸਿੰਘ ਜੀ ਇਹ ਤਾਂ ਜਦੋਂ ਅਸੀਂ ਮਾਰਗ ਤੋਂ ਤੁਰਾਂਗੇ ਜਾਂ ਕੋਈ ਮਹਾਂਪੁਰਖ ਦਾ ਸਾਧੂ ਦਾ ਸੰਗ ਮਿਲੇਗਾ, ਗੁਰਬਾਣੀ ਦੀ ਸਮਝ ਆਉਣੀ ਸ਼ੁਰੂ ਹੋਵੇਗੀ, ਫਿਰ ਪਤਾ ਲੱਗੇਗਾ ਕਿ ਪੈਤਰੀ ਬਾਣੀ ਤੋਂ ਹੀ ਕੰਮ ਸ਼ੁਰੂ ਹੁੰਦਾ ਹੈ। ਵਾਹਿਗੁਰੂ 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 ਜਪਣਾ ਪੈਂਦਾ। ਇਸ ਤਰ੍ਹਾਂ ਕਰਦੇ ਕਰਦੇ ਫਿਰ ਮਨ ਜਿਹੜਾ ਹੈ ਉਹ ਬਣ ਜਾਂਦਾ ਹੈ, ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਂਦਾ, ਸਮਝ ਤਸੇ ਲੱਗ ਜਾਂਦੇ ਹਨ। ਫਿਰ ਦਸਾਂ ਸੰਦੀ ਸਫ਼ਰ ਤੇ ਬੰਦਾ ਤੁਰ ਪੈਂਦਾ, ਸੁਰਤੀ ਤੁਰਦੀ ਹੈ, ਮਨ ਕਰ ਬੈਲ ਸੁਰਤ ਕਰ ਪੈਂਦਾ, ਗਿਆਨ ਗੁਣ ਕਰਦਾ ਹੈ, ਮਨ ਰੂਪੀ ਮੈਲ ਨੂੰ ਮਨ ਰੂਪੀ ਬਲਦ ਨੂੰ ਸੁਰਤੀ ਦੇ ਪੈਂਡੇ 'ਤੇ ਚੋੜਨਾ ਹੈ, ਅਤੇ ਗਿਆਨ ਦੀ ਗੁਣ ਦੱਸਣੀ ਹੈ। ਵਾਹਿਗੁਰੂ ਵਾਹਿਗੁਰੂ ਸ਼ਬਦ ਦੱਸਣ ਨਾਲ ਇਹ ਅੰਦਰ ਦਾ ਸਫ਼ਰ ਹੈ ਜਿਹੜਾ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੁੱਟਦੇ ਹਾਂ ਤਾਂ ਪੰਜ ਪਿਆਰੇ ਬਹੁਤ ਕੁਛ ਸਾਨੂੰ ਦਿੰਦੇ ਹਨ, ਬਹੁਤ ਕੁਛ ਦਿੰਦੇ ਹਨ, ਬੈਠ ਬੈਠ ਸਤਾਰ ਬਾਣੀ ਔਰ ਜੀਵਨ ਦੀ ਜਵਾਨ ਰਹਿਤਾਂ ਪ੍ਰੇਤਾਂ ਦੁਆਰੇ ਸਭ ਦੱਸਦੇ ਹਨ। ਪਰ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਦਿੰਦੇ ਹਨ ਉਹਦਾ ਆਮ ਲੋਕਾਂ ਨੂੰ ਅੱਜ ਕੱਲ੍ਹ ਪਿਆਰ ਨਹੀਂ ਹੁੰਦਾ, ਅੰਮ੍ਰਿਤ ਛੱਡ ਕੇ ਗੁਰਦੁਆਰ ਨਿਕਲਦਾ ਹੈ, ਉਦੋਂ ਪੁੱਛੀਦਾ ਕਿ ਕੀ ਹੋਇਆ ਸੀ, ਪਹਿਲਾਂ ਵੀ ਬਸ ਉਹਨਾਂ ਨੇ ਕਿਹਾ ਸੀ ਵੀ ਕੜਾ ਇੱਧਰ ਪਾਉਣਾ, ਇੱਧਰ ਪਾਉਣਾ, ਇੱਧਰ ਪਾਉਣਾ, ਦੁਸਹਿਰਾ ਉੱਧਰ ਪਾਉਣਾ, ਇੰਨਾ ਕੁ ਜਦੋਂ ਨੂੰ ਯਾਦ ਰਹਿੰਦਾ ਅਤੇ ਬਹੁਤ ਹੀ ਬੈਡ ਪਾਉਣਗੇ ਪੰਜ ਦਵਾਈਆਂ ਪੜ੍ਹਨੀਆਂ। ਪਰ ਜਿਹੜਾ ਸਭ ਤੋਂ ਮਹੱਤਵਪੂਰਨ ਉਸ ਵੇਲੇ ਅੰਦਰ ਮਹਾਰਾਜ ਜੀ ਜੋੜੀ ਦੇ ਵਿੱਚ ਵਰਤਾਲਾ ਵਰਤਦਾ ਉਹਦਾ ਬਹੁਤ ਲੰਬੇ ਦਿਨਾਂ ਨੂੰ ਖਿਆਲ ਰਹਿੰਦਾ। ਉਹ ਹੁੰਦਾ ਜੋ ਗੁਰੂ ਮੰਤਰ ਚਾਰ ਅੱਖਰਾਂ ਦਾ ਪੰਜ ਪਿਆਰੇ ਦਿੰਦੇ ਹਨ, ਅਸਲ ਚੀਜ਼ ਸਭ ਤੋਂ ਜ਼ਿਆਦਾ ਮਹੱਤਵਪੂਰਨ ਉਹ ਹੁੰਦੀ ਹੈ। ਗੁਰੂ ਦਾ ਸ਼ਬਦ ਜਦੋਂ ਗੁਰੂ ਮੰਤਰ ਦਿੰਦੇ ਹਨ ਉਹ ਫਿਰ ਸਾਹ ਸੰਗਤ ਜੀਤ ਪਾ ਦਿੰਦੇ ਉਹਨੂੰ ਜਪਣਾ, ਅਤੇ ਉਹਦਾ ਜਾਪ ਕਰਦੇ 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 ਇਹ ਮਨ ਨੂੰ ਪੈਦੇ ਕਰਦੇ ਹਨ। ਸੋ ਮੈਂ ਵੀ ਗੱਲਾਂ ਹੀ ਕਰ ਰਿਹਾ, ਸਾਹ ਸੰਗਤ ਜੀ ਸੌਖਾ ਕੰਮ ਨਹੀਂ ਹੈ, ਪਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਾਂਗੇ ਕਦੇ ਨਾ ਕਦੇ ਤਾਂ ਖੈਰ ਪੜੀ ਉਹਨੂੰ, ਜਿਵੇਂ ਕੋਈ ਮੰਗਤਾ ਖੜਾ ਰਹੇ ਬਾਲ ਬਾਲ ਬੂਹੇ 'ਤੇ ਉਹ ਜਿੰਨਾ ਚਿਰ ਉਹਨੂੰ ਖੈਰ ਪੈਂਦੀ ਨੇ ਬੂਹਾ ਛੱਡਦਾ ਨਹੀਂ, ਆਪਾਂ ਸਤਿਗੁਰਾਂ ਦਾ ਬੂਹਾ ਛੱਡਣਾ ਨਹੀਂ, ਭਾਵੇਂ ਇਸ ਜਨਮ 'ਚ ਕੰਮ ਜਾਣੇ ਭਾਵੇਂ ਅਗਲੇ ਜਾਣੇ ਭਾਵੇਂ ਸੌ ਜਨਮ 'ਚ ਜਾਣੇ, ਸਤਿਗੁਰੂ ਕਿਰਪਾ ਜ਼ਰੂਰ ਕਰਨਗੇ। ਗੁਰੂ ਕਾ ਸ਼ਬਦ ਬਣਾ ਲਓ, ਇਹੋ ਮਨ ਗੁਰੂ ਦੇ ਸ਼ਬਦ ਨਾਲ ਇਸ ਮਨ ਨੂੰ ਬਣਾ ਲਓ, ਤਿਆਰ ਕਰ ਲਓ। ਗੁਰ ਕਾ ਦਰਸ਼ਨ ਸੰਸਰ ਹਰ ਪਾਣ, ਸਤਿਗੁਰਾਂ ਦੇ ਦਰਸ਼ਨ ਕਰੋ, ਸਾਧ ਸੰਗਤ ਦੇ ਦਰਸ਼ਨ ਵੀ ਬਹੁਤ ਵੱਡੀ ਸਾਧਨ ਹੈ। ਜਦੋਂ ਅਸੀਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜਾਈਏ ਜਾਂਦੇ ਦਰਸ਼ਨ ਅੰਮ੍ਰਿਤ ਸਾਹਿਬ ਦੇਖ ਲਈਏ, ਭਾਵੇਂ ਕਿੱਡਾ ਵੀ ਮਾੜਾ ਬੰਦਾ ਹੋਵੇ ਮਨ ਉਸ ਵੇਲੇ ਸ਼ਾਂਤ ਹੋ ਜਾਏ। ਇਸ਼ਨਾਨ ਕਰਕੇ ਸਰੋਵਰ ਦੇ ਵਿੱਚ ਹਰ ਬੰਦੇ ਦੇ ਮੂੰਹ ਤੋਂ ਨਿਕਲਣਾ ਧੰਨ ਗੁਰੂ ਨਾਨਕ ਵਾਹਿਗੁਰੂ ਧੰਨ ਗੁਰੂ ਨਾਨਕ ਫਿਰ ਚੰਗਾ ਹੀ ਨਾਂ ਨਿਕਲਦਾ ਜਦੋਂ ਹਰਿਮੰਦਰ ਸਾਹਿਬ ਜਾਈਦਾ ਉਹਦੇ ਕੀਰਤਨ ਜਾਈਦਾ ਦਰਸ਼ਨ ਕਰੀ ਦਰਸ਼ਨ ਕਰਦੇ ਤਾਂ ਸਭ ਦੇ ਮਨ ਚੋਂ ਭਾਵੇਂ ਕਿੱਦਾਂ ਵੀ ਕੋਈ ਬੰਦਾ ਨਾਸਤ ਹੁੰਦਾ ਹੋਵੇ ਸੰਸਾਰੀ ਹੋਵੇ ਉਹ ਵੀ ਉਸ ਵੇਲੇ ਕਹਿੰਦਾ ਧੰਨ ਗੁਰੂ ਨਾਨਕ ਦਰਸ਼ਨ ਦਾ ਸੰਤਾਂ ਭਗਤਾਂ ਮਹਾਂਪੁਰਸ਼ਾਂ ਦੇ ਗੁਰਮੁਖਾਂ ਦੇ ਦਰਸ਼ਨਾਂ ਦਾ ਅਸਰ ਪੈਂਦਾ ਗੁਰਦੁਆਰਿਆਂ ਦੇ ਦਰਸ਼ਨਾਂ ਦਾ ਅਸਰ ਪੈਂਦਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦਾ ਅਸਰ ਪੈਂਦਾ ਅਤੇ ਗੁਰੂ ਦੇ ਦਰਸ਼ਨ ਕੋਈ ਐਵੇਂ ਵੀ ਵੱਡੀ ਚੀਜ਼ ਹੈ ਸਾਹਿਬਾਂ ਦੇ ਪ੍ਰਕਾਸ਼ ਦਰਸ਼ਨ ਇਹਨਾਂ ਨੇਤਰਾਂ ਨਾਲ ਕਰਨੇ ਇਹ ਤਾਂ ਹੈ ਬੈਰੀ ਧਰਤੀ ਗੁਰੂ ਦੇ ਦਰਸ਼ਨਾਂ ਦਾ ਅੰਤਰੀਵੀ ਅਰਥ ਇਹ ਹੈ ਗੁਰੂ ਦੇ ਸਿਧਾਂਤ ਨੂੰ ਦਰਸ਼ਨ ਨਾਮ ਸਿਧਾਂਤ ਦਾ ਵੀ ਹੈ ਬਾਹਰੀ ਅਰਥ ਹੁੰਦਾ ਦਰਸ਼ਨ ਦਾ ਅੱਖਾਂ ਨਾਲ ਦੇਖਣਾ ਅੰਤਰੀਵੀ ਅਰਥ ਹੁੰਦਾ ਦਰਸ਼ਨ ਦ੍ਰਿਸ਼ਟੀ ਜੋ ਅੰਤਰੀਵੀ ਦ੍ਰਿਸ਼ਟੀ ਹੈ ਉਹਦੇ ਰਾਹੀਂ ਮਹਾਰਾਜ ਦੇ ਸਿਧਾਂਤ ਨੂੰ ਦੇਖਣਾ ਜਿਵੇਂ ਛੇ ਦਰਸ਼ਨ ਮੰਨੇ ਗਏ ਨੇ ਉਹਨੂੰ ਛੇ ਸ਼ਾਸਤਰ ਵੀ ਕਹਿ ਦਿੰਦੇ ਨੇ ਸਾਸ ਨਿਰਮਿਤ ਦਰਸ਼ਨ ਦਾ ਨਾਮ ਹੈ ਗੁਰੂ ਮੀਮਾਂਸਾ ਜਿਹਦੇ ਵਿੱਚ ਕਰਮ ਕਾਂਡ ਦੀ ਫਿਲਾਸਫੀ ਦੱਸੀ ਗਈ ਹੈ ਕਰਮ ਉੱਤੇ ਹੀ ਸਾਰੀ ਮੁਕਤੀ ਦਾ ਦਰਪਣ ਮੰਨਿਆ ਗਿਆ ਕਰਮ ਨਾਲ ਹੀ ਮੁਕਤੀ ਹੁੰਦੀ ਹੈ ਦੂਸਰਾ ਹੈ ਵੇਦ ਵਿਆਸ ਦੇ ਦੁਆਰਾ ਲਿਖਿਆ ਪੂਰਵ ਮੀਮਾਂਸਾ ਪੁੱਤਰ ਮੀਮਾਂਸਾ ਉਹਦੇ ਵਿੱਚ ਗਿਆਨ ਦੁਆਰਾ ਮੁਕਤੀ ਮਿਲਦੀ ਹੈ ਜੋ ਤੁਸੀਂ ਵਿਦਾਨ ਕਹਿੰਦੇ ਹੋ ਤੀਸਰਾ ਦਰਸ਼ਨ ਨਿਆਏ ਜਿਹਦੇ ਵਿੱਚ ਸਾਫ ਸੰਦੇ ਜੀ ਅਣੂਆਂ ਪਰਮਾਣੂਆਂ ਦੀ ਜਿਹੜੀ ਇਸ ਸ੍ਰਿਸ਼ਟੀ ਹੈ ਇਹਦਾ ਸਾਰੇ ਗੁਣਾਂ ਦਾ ਨੌ ਦਰਵਾਂ ਦਾ ਸੱਤ ਪਦਾਰਥਾਂ ਦਾ ਕਵੀ ਗੁਣਾਂ ਦਾ ਨਿਰੂਪਣ ਕਰਕੇ ਮੁਕਤੀ ਕੀਤੀ ਜਾਂਦੀ ਹੈ ਅਤੇ ਵਿਸ਼ੇਸ਼ ਬਾਰੇ ਵੀ ਥੋੜ੍ਹੇ ਜਿਹੇ ਫਰਕ ਨਾਲ ਨਿਆਏ ਦਾ ਜੀ ਵੀ ਗੱਲ ਕਰਦੇ ਹਨ ਸਾਫ ਵਾਲੇ ਜਿਹੜੇ ਨਾਮ ਉਹ ਸੰਖਿਆ ਕਰਕੇ ਗਿਣਤੀ ਕਰਕੇ ਉਹ ਇਸ ਪੁਰਖ ਦੇ ਪ੍ਰਤੀਤੀ ਦਾ ਵੀ ਭਾਜਨ ਕਰਦੇ ਹਨ ਪੁਰਖ ਚੇਤਨ ਕਾਲ ਪੁਰਖ ਦੀ ਜੋਤ ਮੰਨ ਲਓ ਅਤੇ ਪ੍ਰਕਿਰਤੀ ਆ ਜਿਹੜੀ ਕੰਨਾਂ ਤੱਤਾਂ ਦੇ ਦੁਸ਼ਮਾਨ ਹੋਏ ਉਹ ਕਹਿੰਦੇ ਨੇ ਪੁਰਖ ਅਤੇ ਪ੍ਰਕਿਰਤੀ ਦਾ ਨਿਰਬੋਧਾ ਹੋਇਆ ਪਿਆ ਹੈ ਵਿਚਾਰ ਨਹੀਂ ਉਸ ਨੂੰ ਵੱਖਰਾ ਵੱਖਰਾ ਕਰ ਰਹੇ ਨੇ ਇਸ ਸਾਂਝ ਦਰਸ਼ਨ ਦਾ ਪਤਮੋਨੀ ਦਾ ਸਿਧਾਂਤ ਹੈ ਇਸੇ ਤਰ੍ਹਾਂ ਸਾਹ ਸੰਗਤ ਜੀ ਪਤੰਜਲੀ ਜੀ ਦਾ ਦਰਸ਼ਨ ਸ਼ਾਸਤਰ ਹੈ ਇਸਨੂੰ ਯੋਗ ਦਰਸ਼ਨ ਕਹਿੰਦੇ ਹਨ ਜਿਹਦੇ ਵਿੱਚ ਯੋਗ ਦੇ ਰਾਹੀਂ ਚਤਰੁਕਤੀਆਂ ਦੀ ਸਿੱਧੀ ਕਰਕੇ ਅਤੇ ਮੁਕਤੀ ਨੂੰ ਪ੍ਰਾਪਤ ਕੀਤਾ ਜਾਂਦਾ ਸੋ ਇਹ ਸੱਤ ਦਰਸ਼ਨ ਹਨ ਸੱਤ ਦਰਸ਼ਨ ਦੱਸਿਆ ਵਰਤਾਉਣਾ ਇਹਨਾਂ ਦਾ ਵਰਤਾਰਾ ਪਹਿਲੇ ਤੋਂ ਚੱਲਿਆ ਆਇਆ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੂ ਛੇ ਕਾਲ ਪਾਲ ਛੇ ਦਰਸ਼ਨ ਹਨ ਛੇ ਗੁਰ ਛੇ ਉਹਨਾਂ ਦੇ ਗੁਰੂ ਹਨ ਪਤਨੀ ਕਨਾਦ ਮੁਨੀ ਔਰ ਯੁੱਧ ਵਿਆਸ ਜੀ ਗੌਤਮ ਮੁਨੀ ਇਹ ਜਿਹੜੇ ਵਿਸ਼ੇਸ਼ ਮੁਨੀ ਇਹ ਜਿਹੜੇ ਸਾਧ ਸੰਗਤ ਜੀ ਪਤੰਜਲੀ ਮੁਨੀ ਛੇ ਮੁਨੀ ਹਨ ਇਹ ਛੇ ਗੁਰੂ ਹਨ ਇਹਨਾਂ ਦੇ ਛੇ ਅੱਗੇ ਉਪਦੇਸ਼ ਲੋਕਾਂ ਨੂੰ ਵੱਖਰੇ ਵੱਖਰੇ ਸਿਧਾਂਤ ਦਿੱਤੇ ਦੱਸੇ ਗਏ ਹਨ ਸੱਤ ਦਰਸ਼ਨ ਵਰਤਾ ਵਰਤਾਲਾ ਗੁਰ ਕਾ ਦਰਸ਼ਨ ਅਲੰਭ ਹੈ ਸਤਿਗੁਰਾਂ ਦਾ ਦਰਸ਼ਨ ਜਿਹੜਾ ਹੈ ਉਹ ਅਲੰਭ ਹੈ ਪਾਲ ਤੋਂ ਉਸਨੂੰ ਕਰੇ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਐਸਾ ਦਰਸ਼ਨ ਦਿੱਤਾ ਹੈ ਸਾਰੀ ਸ੍ਰਿਸ਼ਟੀ ਦਾ ਉਦਾਹਰਣ ਕਰ ਦਿੱਤਾ ਹੈ ਗੁਰ ਕਾ ਦਰਸ਼ਨ ਇਸ ਕਰਕੇ ਕਰੀ ਜਿੱਥੇ ਬਾਹਰੀ ਅੱਖਾਂ ਨਾਲ ਦੇਖਣ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹੈ ਉੱਥੇ ਅੰਤਰੀ ਵੀ ਮਨ ਦੀਆਂ ਅੱਖਾਂ ਨਾਲ ਗੁਰੂ ਸਾਹਿਬ ਦੀ ਫਿਲੋਸਫੀ ਨੂੰ ਵੀ ਸਮਝਣਾ ਹੈ ਪੰਚੋ ਹਰ ਧਨ ਹਰੀ ਦੇ ਨਾਮ ਧਨ ਨੂੰ ਕੱਚਿਆ ਕਰਨਾ ਹੈ ਹਰ ਧਨ ਬੰਝੋ ਹਰ ਧਨ ਸੰਚੋ ਅਤੇ ਜਿੰਦਾਲ ਲੈ ਕੇ ਜੋੜ ਬੰਝੋ ਮੈਨੂੰ ਪ੍ਰਾਪਤ ਕਰੋ ਅਤੇ ਸੰਚੋ ਮੈਨੂੰ ਜੋੜ ਕੇ ਰੱਖੋ ਮਹਾਰਾਜ ਦੇ ਨਾਮ ਧਨ ਨੂੰ ਪ੍ਰਾਪਤ ਕਰਕੇ ਵਾਹਿਗੁਰੂ 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 ਜੋੜੀ ਜਾਓ ਡੱਕੀ ਜਾਓ ਜਿੰਨਾ ਜ਼ਿਆਦਾ ਧਨ ਇਕੱਠਾ ਕਰ ਲਓਗੇ ਉਨਾ ਹੀ ਅਮੀਰ ਬਣ ਜਾਓਗੇ ਸਾਧ ਸੰਗਤ ਜੀ ਪਾਣੀ ਤੇ ਬਚਨ ਹੁੰਦਾ ਧੰਨਵਾਦ ਸਾਹਿਬ ਇਹ ਵੀ ਕਿਹਾ ਸਭਰੇ ਧੰਨ ਕੋ ਜਾਓ ਜਿਹਨਾਂ ਨੇ ਪੈਸੇ ਵਾਲਾ ਹੁੰਦਾ ਉਹ ਕਹਿੰਦਾ ਹੋਰ ਕੋਈ ਬਣ ਜਾਵੇ ਕੰਮ ਹੋਰ ਕੋਈ ਬਣ ਜਾਵੇ ਦਸਾਂ ਪਤੀ ਤਾਂ ਬਣ ਗਈਆਂ ਹੁਣ ਸੋਲ੍ਹਾਂ ਪਤੀ ਵੀ ਕੰਮ ਕਰਦੇ ਅਰਬਾਂ ਪਤੀ ਬਣ ਗਏ ਇਸ ਤਰ੍ਹਾਂ ਜਿਹੜੇ ਨਾਮ ਧਰਮ ਨੂੰ ਪ੍ਰਚਾਰ ਕਰਨ ਵਾਲੇ ਗੁਰਮੁਖ ਜਨ ਨੇ ਉਹ ਵੀ ਇਹ ਚਾਹੁੰਦੇ ਨੇ ਹੋਰ ਨਾਮ ਧਰਮ ਸਾਡੇ ਕੋਲ ਆ ਹੋਰ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਨੇ ਦਿਨ ਰਾਤ ਤੁਹਾਡੇ ਕਹਿੰਦੇ ਸੱਚੇ ਪਾਤਸ਼ਾਹ ਦਾ ਨਾਮ ਧਰਮ ਪ੍ਰਚਾਰ ਕਰੀਏ ਪਹਿਲਾਂ ਬੁੱਧੀ ਦਾ ਅਰਥ ਸਮਝ ਲਈਏ ਬੁੱਧੀ ਨਿਰਣਾ ਕਰਨ ਵਾਲੇ ਵਿਅਕਤੀ ਨੂੰ ਕਹਿੰਦੇ ਹਨ ਜਿਹਦੇ ਰਾਹੀਂ ਅਸੀਂ ਨਿਸ਼ਚਾ ਕਰਦੇ ਹਾਂ ਵੀ ਆਹ ਵਸਤੂ ਕੀ ਹੈ ਸੱਤ ਵਸਤੂ ਅਸੱਤ ਵਸਤੂ ਦਾ ਨਿਰਣਾ ਕਰਨ ਵਾਲੇ ਬੁੱਧੇ ਹੁੰਦੇ ਨੇ ਔਰ ਜਿਵੇਂ ਆਪਾਂ ਦੇਖਦੇ ਹਾਂ ਸਾਨੂੰ ਹਰ ਚੀਜ਼ ਦਾ ਪਤਾ ਲੱਗ ਜਾਂਦਾ ਵੀ ਕੱਪੜਾ ਹੈ ਇਹ ਲੋਹਾ ਹੈ ਇਹ ਸੋਨਾ ਹੈ ਇਹ ਲੱਕੜੀ ਹੈ ਇਹ ਕਮਰਾ ਹੈ ਇਹ ਮਕਾਨ ਦਰਵਾਜ਼ਾ ਇਹ ਪੰਜਾਬ ਰਿਸ਼ਤਾ ਇਹ ਇਨਸਾਨ ਪਸ਼ੂ ਦੇ ਪੰਛੀ ਇਹ ਬਾਜ਼ਾਰ ਇਹ ਸ਼ਹਿਰ ਇਹ ਬੁੱਧੇ ਨੂੰ ਪਤਾ ਲੱਗ ਜਾਂਦਾ ਇਹਨੂੰ ਕਹਿੰਦੇ ਪਦਾਰਥ ਨੂੰ ਨਿਸ਼ਚੇ ਕਰਨ ਵਾਲੀ ਬੁੱਧੀ ਪਦਾਰਥ ਨਿਸ਼ਚੇ ਨਹੀਂ ਬੁੱਧੀ ਹੈ ਦੂਸਰੀ ਆਤਮ ਨਿਸ਼ਚੈਣੀ ਬੁੱਧੀ ਜਿਹੜੀ ਆਤਮਾ ਨੂੰ ਨਿਸ਼ਚੇ ਉਹ ਆਮ ਲੋਕਾਂ ਕੋਲ ਨਹੀਂ ਹੈ ਉਹ ਮਹਾਰਾਜ ਸਾਹਿਬ ਜੀ ਕੋਲ ਹੈ ਮਹਾਰਾਜ ਗੁਰੂ ਨਾਨਕ ਦੇਵ ਜਿਸਕੇ ਹੱਥ ਰੱਖ ਰਹੇ ਹਨ ਕੋਈ ਮਹਾਂਪੁਰਸ਼ ਸਾਧੂ ਸੰਤ ਦੁਆਰਾ ਕਿਸੇ ਗੁਰਸਿੱਖ ਦੇ ਸੁੰਦਰ ਦੁਆਰਾ ਉਹ ਆਤਮ ਨਿਸ਼ਚੈਣੀ ਬੁੱਧੀ ਬਖਸ਼ ਦਿੰਦੇ ਹਨ ਪਰ ਬਹੁਤ ਥੋੜ੍ਹਾ ਲਿਖਣ ਇਹ ਕੋਟਲ ਮੈਂ ਨਾਨਕ ਕੋਈ ਮਹਾਰਾਜ ਨਹੀਂ ਸੀ ਇਹ ਬੁੱਧੀ ਪ੍ਰਾਪਤ ਹੁੰਦੀ ਹੈ ਆਤਮ ਨਿਸ਼ਚੈਣੀ ਬੁੱਧੀ ਉਹ ਆਤਮਾ ਦਾ ਲੈਣਾ ਕਰਦੀ ਹੈ ਪਦਾਰਥਾਂ ਦੀ ਬੁੱਧੀ ਕਿੰਨੀ ਸਮਰੱਥਾ ਨਹੀਂ ਕਿ ਉਹ ਆਤਮਾ ਦਾ ਲੈਣਾ ਕਰ ਸਕੇ ਉਹ ਪਦਾਰਥਾਂ ਤੱਕ ਚਲੇਗੀ ਅੱਜ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਲੋਕ ਕਈ ਚਲਪਣ ਕਰਦੇ ਹਨ ਉਹਨੂੰ ਆਪਣੀ ਬੁੱਧੀ ਅਨੁਸਾਰ ਬਾਣੀ ਦੇ ਅੰਦਾਜ਼ੇ ਲਾਉਂਦੇ ਹਨ ਕਹਿੰਦੇ ਇਹ ਹੋ ਨਹੀਂ ਸਕਦਾ ਇਹ ਗਲਤ ਹੈ ਇਹ ਠੀਕ ਨਹੀਂ ਹੈ ਉਹਦਾ ਕਾਰਨ ਇਹੀ ਹੈ ਵੀ ਉਹ ਪਦਾਰਥ ਵਾਲੀ ਬੁੱਧੀ ਨੂੰ ਗੁਰਬਾਣੀ ਤੋਂ ਡਾਲ ਰਹੀ ਹੈ ਪਦਾਰਥ ਵਾਲੀ ਬੁੱਧੀ ਪਦਾਰਥ ਦਾ ਲੈਣਾ ਕਰ ਸਕਦੀ ਹੈ ਗੁਰਬਾਣੀ ਦਾ ਲੈਣਾ ਨਹੀਂ ਕਰ ਸਕਦੀ ਇਸ ਕਰਕੇ ਗੁਰੂ ਸਾਹਿਬ ਆਪ ਖੁਦ ਕਹਿ ਰਹੇ ਹਨ ਤੁਹਾਡੇ ਵਾਸਤੇ ਕਹਿ ਰਹੇ ਹਨ ਕਿ ਉੱਤਮ ਮਾਤ ਮੇਰਾ ਹਿਰਦਾ ਕੌਣ ਹੈ ਇਹ ਵਾਹਿਗੁਰੂ ਦੀ ਆਤਮ ਨਿਸ਼ਾਨੀ ਬੁੱਧੀ ਤੂੰ ਮੇਰੇ ਹਿੱਸੇ ਆਪਣੇ ਵਾਸਤੇ ਸਾਨੂੰ ਸਿਖਾ ਰਹੇ ਤੁਸੀਂ ਇੱਦਾਂ ਮੰਗਣਾ ਹੈ ਪਹਿਲਾਂ ਗੁਪਤ ਮਤ ਮੰਗੀ ਅੱਜ ਕੱਲ੍ਹ ਅਸੀਂ ਜਿਹੜੇ ਨਿਰਣੇ ਕਰਨ ਵਾਲੇ ਬਣੇ ਹੋਏ ਹਾਂ ਸਾਨੂੰ ਚਾਹੀਦਾ ਵੀ ਨਿਰਣਾ ਕਰ ਲਾਂਗੇ ਪਹਿਲਾਂ ਨਿਰਣਾ ਕਰਨ ਵਾਲੀ ਮਤੀ ਤਾਂ ਮਿਲ ਜਾਏਗੀ ਉਹਨਾਂ ਲਈ ਗੁਰੂ ਸਾਹਿਬ ਕੋਲ ਰਾਸਤਾ ਕਰੀਏ ਵੀ ਉਹਨੂੰ ਆ ਸਕੇ ਪਹੁੰਚ ਸਕੇ ਆਤਮ ਵਿਸ਼ਿਆਂ ਦੀ ਬੁੱਧੀ ਸਾਨੂੰ ਦੇ ਦਿਓ ਉੱਤਮ ਮਤੀ ਦੇ ਦਿਓ ਉੱਤਮ ਮਤ ਮੇਰਾ ਸੁਭਾਵ ਮੇਰੇ ਹਿਰਦੇ ਪਹੁੰਚ ਬਾਦਸ਼ਾਹ ਗੁਣ ਗੋਬਿੰਦਾ ਫਿਰ ਮੈਂ ਕੀ ਕਰਾਂ ਮੈਂ ਹਰ ਵੇਲੇ ਚਾਹੀ ਜਾਵਾਂ ਗਾਈ ਜਾਵਾਂ ਜਿੱਥੇ ਕੂੜਾ ਹੁੰਦਾ ਹੈ ਉੱਥੇ ਸਾਧ ਸੰਗਤ ਦੀ ਸੁਖ ਪ੍ਰਸ਼ਨ ਵੀ ਮੈਂ ਕਰਾਂ ਧਿਆਨ ਜਿੱਥੇ ਅੰਕੜ ਲਗਾ ਹੁੰਦਾ ਉਹ ਦੂਜੇ ਨੂੰ ਸੰਬੋਧਨ ਹੁੰਦਾ ਧਿਆਨ ਹੋ ਆਵੋ ਜਾਵੋ ਜੇ ਤੁਸੀਂ ਆਓ ਤੁਸੀਂ ਜਾਓ ਤੁਸੀਂ ਧਿਆਓ ਪਰ ਇੱਥੇ ਮੈਂ ਧਿਆਵਾਂ ਮੈਂ ਧਿਆਵਾਂ ਮੈਂ ਗਾਵਾਂ ਕੀ ਗਾਵਾਂ ਗੁਣ ਗੋਬਿੰਦਾ ਪਰਮੇਸ਼ਰ ਗੋਬਿੰਦ ਜੀ ਦੇ ਗੁਣ ਗਾਵਾਂ ਉਹਦਾ ਨਾਮ ਧਿਆਵਾਂ ਐਸੀ ਮਤ ਮੈਨੂੰ ਮਿਲ ਜਾਵੇ ਕਿਉਂਕਿ ਉਹਨਾਂ ਦੇ ਮਤੀ ਨਹੀਂ ਆਉਂਦੀ ਉਹ ਆਤਮ ਵਿਸ਼ਿਆਂ ਦੀ ਬੁੱਧੀ ਨਹੀਂ ਆਉਂਦੀ ਉਹਨਾਂ ਦੇ ਮੂੰਹ ਤੋਂ ਵਾਹਿਗੁਰੂ ਨਿਕਲਦਾ ਹੀ ਨਹੀਂ ਸਾਡੇ ਉਹਨਾਂ ਵਾਹਿਗੁਰੂ ਦਾ ਜਾਪ ਨਹੀਂ ਹੁੰਦਾ ਸਾਡੇ ਕੋਲ ਗੁਰੂ ਨਾਨਕ ਦਾ ਪਾਠ ਵੀ ਨਹੀਂ ਹੁੰਦਾ ਕਿਉਂ ਸਾਡੇ ਕੋਲ ਉਹ ਮਤੀ ਨਹੀਂ ਹੈ ਨਾ ਆਤਮ ਵਿਸ਼ਾਣੀ ਬੁੱਧੀ ਨਹੀਂ ਹੈ ਉਹ ਮਿਲ ਜਾਵੇ ਮਹਾਰਾਜ ਕਹਿੰਦੇ ਉੱਤਮ ਮਤ ਮੇਰਾ ਰਹਿੰਦਾ ਤੂੰ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਅੱਤ ਪ੍ਰੀਤ ਨੂੰ ਮਿਲਣਾ ਕਹਿਣਾ ਅਤਿਅੰਤ ਜ਼ਿਆਦਾ ਰੱਖਿਆ ਕਰਕੇ ਵਾਹਿਗੁਰੂ ਦਾ ਨਾਮ ਮੈਨੂੰ ਪਿਆਰਾ ਲੱਗਣ ਲੱਗਦਾ ਇਸ ਨਾਮ ਦੇ ਕਥਨ ਕਰਦੇ ਸੱਚੇ ਪਾਤਸ਼ਾਹ ਇੱਕ ਅਗਾਵਨ ਸੌਖਿਆ ਨਾਲ ਮਹਾਰਾਜ ਕਹਿੰਦੇ ਪਰਮੇਸ਼ਵਰ ਸੱਚੇ ਦੇ ਨਾਮ ਨਾਲ ਇਸ ਜੀਵ ਦੀ ਤ੍ਰਿਪਤੀ ਹੁੰਦੀ ਹੈ ਅਗਾਉਣਾ ਪੂਰੀ ਤਰ੍ਹਾਂ ਲੱਗ ਜਾਣਾ ਜਿਵੇਂ ਕਿਸੇ ਬੰਦੇ ਨੂੰ ਨੱਕੋ ਨੱਕ ਭਰ ਦੇਈਏ, ਰੱਜ ਕੇ ਪ੍ਰਸ਼ਾਦਾ ਛਕਾ ਦੇਈਏ। ਉਹ ਕਹਿੰਦੇ ਬਸ ਇੱਕ ਤਾਂ ਪ੍ਰਸ਼ਾਦਾ ਹੋਰ ਧਰਾ ਦੇਈਏ। ਅਤੇ ਉਹ ਫਿਰ ਕਹਿੰਦੇ ਵੀ ਬਹੁਤ ਜ਼ਿਆਦਾ ਅਗਰ ਵੱਧ ਗਿਆ। ਹੁਣ ਇਹ ਕੋਈ ਗੁਜਾਇਸ਼ ਨਹੀਂ ਹੋਰ ਕਿਸੇ ਨੂੰ ਛਕਾਉਣ ਦੀ ਬਸ ਦੀ। ਅਤੇ ਬੰਦਾ ਕਹਿੰਦੇ ਪੂਰੀ ਤਰ੍ਹਾਂ ਕਿਵੇਂ ਰੱਖਦਾ, ਪੂਰੀ ਤਰ੍ਹਾਂ ਸਿਰਫ ਕਿਵੇਂ ਹੁੰਦਾ ਉਹ ਸੱਚੇ ਨੇ। ਸੱਚੇ ਨਾਮ ਨਾਲ ਹੀ ਬੰਦਾ ਪੂਰੀ ਤਰ੍ਹਾਂ ਰੱਖਦਾ, ਹੋਰ ਪਦਾਰਥਾਂ ਨਾਲ ਨਹੀਂ ਰੱਖਦਾ। ਅੱਠ ਬੱਚੇ ਨੇ ਸੰਤ ਧੂਲਾ ਪਠਾੜ ਪੀਠ ਨੂੰ ਮਿਲੇ ਹਨ, ਸਾਧੂ ਪਾਠ ਨੂੰ ਮਿਲੇ ਹਨ, ਇਹਨਾਂ ਨੂੰ ਪਵਿੱਤਰ ਸਥਾਨ ਦਾ ਦਰਜਾ ਪ੍ਰਾਪਤ ਹੈ। ਉਹਨਾਂ ਅਠਾੜ ਤੀਰਥਾਂ ਦਾ ਇਸਤੇਮਾਲ ਹਿੰਦੂ ਲੋਕ ਬੜੀ ਭਾਵਨਾ ਸ਼ਰਧਾ ਨਾਲ ਕਰਦੇ ਹਨ। ਸੋ ਮਹਾਰਾਜ ਕਹਿੰਦੇ ਅਠਾੜ ਤੀਰਥਾਂ ਦਾ ਇਸਤੇਮਾਲ ਹੋ ਜਾਂਦਾ ਜਦੋਂ ਕਿਸੇ ਸਾਧੂ ਦੇ ਚਰਨਾਂ ਦੀ ਧੂੜ ਮੱਥੇ ਨੂੰ ਮਾਰ ਦਿੰਦੀ। ਪਾਤਸ਼ਾਹ ਸਮਝਣ ਨੇ ਸੰਤ ਧੂਲ ਸਾਧ ਸੰਗਤ ਦੀ ਜਿਤਨੀ ਸਾਧੂ ਦੀ ਧੂੜ ਦੀ ਮਹਿਮਾ ਸਤਿਗੁਰੂ ਦੀ ਬਾਣੀ ਵਿੱਚ ਕੀਤੀ ਹੈ, ਹੋਰ ਕਿਸੇ ਤੀਰ ਦੀ ਨਹੀਂ ਮਹਿਮਾ ਦੀ। ਬਾਰ ਬਾਰ ਹੀ ਗੁਰੂ ਸਾਹਿਬ ਦਾ ਕੋਈ ਸ਼ਬਦ ਲੈ ਲਓ, ਇੱਕ ਦੋ ਸ਼ਬਦਾਂ ਬਾਅਦ ਮਹਾਰਾਜ ਜ਼ਿਕਰ ਕਰ ਹੀ ਦਿੰਦੇ ਹਨ। ਰੋਜ਼ ਵੀ ਆਪਾਂ ਪੜ੍ਹਦੇ ਹਾਂ ਅੰਤਰ ਗਿਆਨੀ ਪੁਰਖ ਦਿਲਾ ਤੇ ਸਭਦਾ ਮਨ ਕੀ ਪੂਰੇ, ਨਾਨਕ ਦਾਸ ਕਿਹਾ ਸੁਖ ਮੰਗਿਆ ਮੋਹ ਪਰ ਸੰਤਨ ਕੀ ਪੂਰੇ। ਮੇਰਾ ਮਾਥਾ ਲਾਗੀ ਨੇ ਧੂੜ ਗੋਬਿੰਦ ਚਰਨ ਸੁਰ ਨਾਲ ਮੁਣ ਜਨ ਤਿੰਨ। ਹੋਰ ਵੀ ਬਹੁਤ ਸਾਰੇ ਸ਼ਬਦਾਂ ਵਿੱਚ ਬਚਨ ਆਉਂਦਾ, ਇੱਕ ਮੰਗੋ ਦਾਨ ਗੋਬਿੰਦ ਸੰਤ ਦੇ ਨੂੰ, ਮੈਂ ਸੰਤਾਂ ਦੇ ਚਰਨਾਂ ਦੀ ਦੇਣ ਮੰਗਦਾ। ਕਹੋ ਨਾਨਕ ਸੰਤ ਰੇਣ ਪਾਓ ਮੇਰੋ ਮਨ ਪਾਵੇ ਬਚਨਾਮ। ਬੇਨਤੀ ਕਰਦਾ ਜੀ ਮਹਾਰਾਜ ਨੇ ਸਭ ਦੇ ਸੰਤਾਂ ਦੇ ਮਹਾਂਪੁਰਸ਼ਾਂ ਦੇ ਪਰਮੇਸ਼ੁਰ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗੀ। ਸੋ ਮਹਾਰਾਜ ਸਾਨੂੰ ਤੁਸੀਂ ਆਪਣੇ ਪਿਆਰਿਆਂ ਦੇ ਗੁਰਮੁਖਾਂ ਦੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀੜਾ ਸਿਪਾਹੀ, ਉਹਨਾਂ ਦੇ ਚਰਨਾਂ ਦੀ ਧੂੜ ਦੇ ਦਿਓ, ਅਪਾੜ ਤੀਰਥਾਂ ਦਾ ਇਸ਼ਨਾਨ ਮੰਨਾਂਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਬਚਨ ਕਰਦੇ ਗੰਗਾ ਜਮੁਨਾ ਬਦਾਵਰੀ ਤੇ ਕਰਮ ਹੁਕਮ ਪੂਰ ਸਾਧੂ ਕੀਤਾ। ਗੰਗਾ ਜਮੁਨਾ ਬਦਾਵਰੀ ਇਹ ਨਰਮਦਾ ਹੋਰ ਬਹੁਤ ਸਾਰੀਆਂ ਨਦੀਆਂ ਪਵਿੱਤਰ ਮੰਨੀਆਂ ਗਈਆਂ, ਗੰਗਾ ਸਭ ਤੋਂ ਜ਼ਿਆਦਾ ਪਵਿੱਤਰ ਮੰਨੀ ਗਈ। ਪਰ ਗੰਗਾ ਵੀ ਕਹਿੰਦੀ ਹੈ ਵੀ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਤੁਸੀਂ ਆਓ ਤੇ ਮੇਰੀ ਚਰਨ ਪਾਓ। ਅਤੇ ਗੰਗਾ ਦੀ ਬੇਨਤੀ ਸੁਣ ਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗੰਗਾ ਚਰਨ ਪਾਏ ਜਾਣ। ਫਿਰ ਗੰਗਾ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਰਪਾ ਕਰੋ, ਬਹੁਤ ਪਾਪੀ ਮੇਰੇ ਪਾਪ ਨੇ ਮੈਲ ਪਾਪ ਹੋ ਜਾਂਦੇ ਹਨ, ਫਿਰ ਕਿਰਪਾ ਕਰੋ ਮੈਨੂੰ ਪਵਿੱਤਰ ਕਰੋ। ਨੌਵੇਂ ਜਨਮ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਿਰ ਗੰਗਾ ਕਰਿਆ। ਤ੍ਰਿਵੇਣੀ ਜਾ ਵੀ ਜਾ ਤ੍ਰਿਵੇਣੀ ਪਰੇ ਤੀਨ ਰਾਮ ਦਿਨ ਤਖਤ ਦਸਰੇ ਤੀਨ ਪ੍ਰਕਾਸ਼ ਮਹਾਰਾ ਫਿਰ ਉਹ ਪਟਨਾ ਸ਼ਹਿਰ ਵਿੱਚ ਚਰਨ ਪਾਏ। ਫਿਰ ਸਹਿਮ ਕਰਮੀ ਕਰ ਬਾਲਾ ਪ੍ਰੀਤ ਸੱਚੇ ਪਾਤਸ਼ਾਹ ਜੀ ਮਹਾਰਾਜ ਪਟਨੇ ਸਾਹਿਬ ਗੰਗਾ ਦੇ ਕਿਨਾਰੇ ਬਹੁਤ ਹੀ ਕੋਪ ਕੀਤੀ। ਕਈ ਵਾਰੀ ਕਵੀ ਰਾਜ ਸੰਤੋਖ ਸਿੰਘ ਜੀ ਦਾ ਸਨਮਾਨ ਦਿੰਦੇ ਆ, ਕਹਿੰਦੇ ਵੀ ਗੰਗਾ ਸਿੰਘ ਜੀ ਮਹਾਰਾਜ ਚਰਨ ਜਰਾ ਉਹਨਾਂ ਨੂੰ ਕਰੋ। ਮਹਾਰਾਜ ਆਪਣੇ ਬੇੜੀ ਵਿੱਚੋਂ ਚਰਨ ਬਾਹਰ ਕੱਢ ਲੈਂਦੇ ਸੀ ਗੰਗਾ ਵਿੱਚ, ਅਤੇ ਗੰਗਾ ਵੀ ਸਮਰਪਣ ਹੋ ਗਿਆ। ਅਤੇ ਬਾਣੀ ਜੈਵੇਂ ਵੀ ਲਿਖਿਆ ਸਤਿਗੁਰੂ ਜੀ ਨੇ ਚੌਥੇ ਪਾਤਸ਼ਾਹ ਜਿੰਨੇ ਗੰਗਾ ਜਮੁਨਾ ਸੁਰੱਖਿਅਤ ਤੇ ਕਰਿਆ ਉਦਮ ਗੁਰਾਵਰੀ, ਗੰਗਾ ਜਮੁਨਾ ਗੁਰਾਵਰੀ ਤੇ ਕਰਿਆ ਉਦਮ ਦੂਰ ਸਾਧੂ ਕਿਤਾਏ, ਕਿਰਤ ਮਹਿਲ ਪਰੇ ਪਰੇ ਹਮਲੇ ਵਿੱਚ ਹਮਲੀ ਮਹਿਲ ਸਾਧੂ ਕੀ ਦੂਰ ਦੁਆਰੇ। ਸੋ ਇਹ ਸਾਧੂ ਦੀ ਧੂਮ ਸਭ ਤੋਂ ਉੱਚਾ ਚਿੱਤਨ ਹੈ ਸਾਧ ਸਾਹਮਣੇ ਜਾਣੋ ਕਰਤਾ ਏਕ, ਜਿਸਤੀ ਕੈਸੀ ਬਣਾਉਣੀ ਹੈ ਕਿ ਸਾਰਿਆਂ ਵਿੱਚ ਕਰਤਾ ਪੁਰਖ ਇੱਕੋ ਹੀ ਹੈ। ਸਾਹਮਣੇ ਜੋਤ ਜੋਤ ਹੈ ਸੋਏ, ਜਿਸਦਾ ਚਾਨਣ ਸਾਹਮਣੇ ਚਾਨਣ ਹੋਏ। ਗੁਰੂ ਮਹਾਰਾਜ ਚਾਹੇ ਗੁਰੂ ਸਾਨੂੰ ਸਾਰੀ ਦੁਨੀਆਂ ਵਿੱਚ ਸਿਖਾ ਰਹੇ ਨੇ, ਹਰ ਇਨਸਾਨ ਵਿੱਚ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਈਸਾਈ ਹੈ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਇਨਸਾਨ ਹੀ ਨਹੀਂ, ਭਾਵੇਂ ਉਹ ਕੀੜਾ ਹੈ ਤੇ ਭਾਵੇਂ ਮੱਛੀ ਹੈ, ਅਸੀਂ ਦਸ ਦੀਨਾਂ ਵਿੱਚ ਇੱਕ ਜੋਤ ਜਾਣੋ। ਜਿੰਨੀ ਗੁਮਾਨ ਅੱਗੇ ਲਿਖਿਆ ਦੋਵੇਂ ਇੱਕ ਜੋਤ ਹੈ, ਪਰ ਅਸੀਂ ਆਪਣੇ ਭਰਾਵਾਂ ਵਿੱਚ ਵੀ ਉਹ ਜੋਤ ਨਹੀਂ ਸਮਝਦੇ। ਉਹਨਾਂ ਨਾਲ ਵੀ ਅਸੀਂ ਵਿਚਕਾ ਇਹ ਸਾਡੇ ਜਿਹੜੇ ਸਿੱਖ ਭਰਾ ਨੇ ਇਹ ਵੀ ਪਤਾ ਨਹੀਂ ਕੌਣ ਨੇ ਉਹ ਕੌਣ ਹੈ ਉਹ ਕੌਣ ਇਹ ਸਾਡੀ ਸਾਡੀ ਸਰਾਸਰੀ ਦੀ ਦ੍ਰਿਸ਼ਟੀ ਬਣੀ ਪਈ ਹੈ। ਮਹਾਰਾਜ ਕਹਿੰਦੇ ਫਿਰ ਬ੍ਰਹਮ ਦ੍ਰਿਸ਼ਟੀ ਕਿਵੇਂ ਬਣੇਗੀ ਨਹੀਂ ਬਣਦੀ। ਬ੍ਰਹਮ ਦ੍ਰਿਸ਼ਟੀ ਬਣਾਉਣ ਲਈ ਸਫ਼ਰ ਇੱਥੇ ਸ਼ੁਰੂ ਕਰਨਾ ਆਪਾਂ ਆਪਣੇ ਅੰਦਰ ਹੈ ਤਾਂ ਸਮੇਂ ਕਿ ਬਾਹਰ ਕੁਛ ਨਹੀਂ ਕਰਨਾ ਸਿਰਫ ਆਪਣੇ ਅੰਦਰ ਹੀ ਵਿਚਾਰ ਹੀ ਕਰਨੇ ਹੈ ਆਪਣੇ ਆਪ ਨੂੰ ਹੀ ਬਦਲਣਾ ਹੈ। ਮਹਾਂਪੁਰਸ਼ ਕਹਿੰਦੇ ਵੀ ਆਪਣੀ ਮੁਕਤੀ ਦਾ ਯਤਨ ਆਪ ਹੀ ਕਰਨਾ ਪੈਂਦਾ ਆਪਣੀ ਮੁਕਤੀ ਲਈ ਸਾਨੂੰ ਹੋਰ ਕਿਸੇ ਹੈਲਪ ਨਹੀਂ ਕਰਨੀ ਨਾ ਕਿਸੇ ਭਰਾ ਨੇ ਨਾ ਮਾਂ ਪਿਓ ਨੇ ਨਾ ਕਿਸੇ ਸੱਜਣ ਵਿੱਚ ਰਿਸ਼ਤੇਦਾਰ ਨੇ। ਹਾਂ ਕਿਸਾਨ ਵਾਸਤੇ ਜ਼ਰੂਰ ਕਰਨੀ ਫਿਰ ਕਿਸਾਨ ਵਾਲੇ ਸਾਰੇ ਪੀਆ ਕਰ ਲਓ ਆਹ ਕਰ ਲਓ ਕੰਮ ਕਰ ਲਓ ਸ਼ਾਸਨ ਕੀ ਫਿਰ ਸਭ ਕੁਝ ਜਾਣਿਆ ਸੁਟਣ ਦੀ ਇੱਕ ਕੋਈ ਮੁਕਤੀ ਦਾ ਜਿਹੜਾ ਉਹ ਆਪਣੇ ਆਪਾਂ ਨੂੰ ਆਪ ਹੀ ਹਿੱਲਾ ਕਰਨਾ ਪੈਣਾ ਹੈ। ਉਹ ਆਪਾਂ ਇਹ ਕਰਨਾ ਵੀ ਮਹਾਰਾਜ ਦਾ ਪਹਿਲਾਂ ਸਰੂਪ ਦੇਖੀ ਅਕਾਲ ਪੁਰਖ ਦਾ ਕਿੱਥੇ ਹੈ ਅਕਾਲ ਪੁਰਖ ਦਾ ਸਰੂਪ ਹੈ ਸੰਸਾਰ ਦੇ ਵਿੱਚ ਤਣ ਤਣ ਵਿੱਚ ਜਰੇ ਜਰੇ ਤੋਂ ਸਾਥੀ ਤੋਂ ਲੈ ਕੇ ਕੀੜੀ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਮੱਛਰ ਤੋਂ ਲੈ ਕੇ ਗਰਦ ਤੱਕ ਇਨਸਾਨ ਤੋਂ ਲੈ ਕੇ ਭਗਵਾਨ ਤੱਕ ਸਭ ਉਹੀ ਜੋਤ ਹੈ। ਸਭ ਮੈਂ ਜਾਣੋ ਕਰਤਾ ਏਕ ਸਾਧ ਸੰਗਠਨ ਵੱਲ ਬਹੁਤ ਵਿਵੇਕ ਇਹ ਜਿਹੜੀ ਵਿਵੇਕ ਬੁੱਧੀ ਹੈ ਇਹਨੂੰ ਵਿਵੇਕ ਬੁੱਧੀ ਕਹਿੰਦੇ ਹੈ। ਵਿਵੇਕ ਦਾ ਮਤਲਬ ਹੁੰਦਾ ਬਿਧ ਏਕ ਬਿਧ ਨਾਮ ਦੋ ਦਾ ਹੈ ਜਿਹੜਾ ਦੋ ਨੂੰ ਛੱਡ ਕੇ ਇੱਕ ਕਿਸਮ ਆ ਜਾਣਾ ਇਹਨੂੰ ਕਹਿੰਦੇ ਵਿਵੇਕ ਬਿਧ ਦੋ ਅਤੇ ਦੋਵਾਂ ਦੁਆਤ ਨੂੰ ਛੱਡ ਕੇ ਇੱਕ ਨੂੰ ਮਿਲਣਾ ਕਰ ਲੈਣਾ ਇੱਕੋ ਹੀ ਹੈ ਇਹਨੂੰ ਕਹਿੰਦੇ ਵਿਵੇਕ। ਜਿਵੇਂ ਹੰਸ ਦੁੱਧ ਅਤੇ ਪਾਣੀ ਵੱਖਰਾ ਵੱਖਰਾ ਕਰ ਲੈਂਦਾ ਦੁੱਧ ਨੂੰ ਬਲਿਆ ਕਰ ਲੈਂਦਾ ਪਾਣੀ ਨੂੰ ਛੱਡ ਦਿੰਦਾ ਉਹਨਾਂ ਨੂੰ ਕਹਿੰਦੇ ਵਿਵੇਕ। ਕੀ ਕਰਨਾ ਹੈ ਵੀ ਜਿਹੜਾ ਸਰੀਰ ਹੈ ਇਹ ਝੂਠਾ ਹੈ ਜਿਹੜੀ ਆਤਮਾ ਹੈ ਸੱਚੀ ਜਿਹੜਾ ਸਰੀਰ ਹੈ ਉਹਦਾ ਸੰਸਾਰ ਹੈ ਇਹ ਪਸਾਵਾ ਹੈ ਮਾਇਆ ਦਾ ਇਹ ਮਿੱਥਿਆ ਹੈ ਜਿਹੜੀ ਚੇਤਨਾ ਕਾਲ ਪੁਰਖ ਦੀ ਜੋਤ ਹੈ ਸੱਚ ਇਹ ਵਿਚਾਰ ਕਰਨੇ ਕਿੱਥੇ ਹੋਏਗੀ ਸਾਧ ਸੰਗਤ ਮੇਰੇ ਸਾਧੂ ਦੀ ਸੰਗਤ ਤੇ ਵਿਵੇਕ ਵਿਚਾਰ ਮਿਲਦੇ ਹੈ ਹੋਰ ਕਿਤੇ ਨਹੀਂ ਹੋ ਸਕਦੀ। ਬਾਕੀ ਜਦੋਂ ਆਪਾਂ ਦੇਖਦੇ ਹਾਂ ਸੰਸਾਰ ਵਿੱਚ ਜਿੱਥੇ ਮਰਜ਼ੀ ਚਲੇ ਜੋ ਦੁਨਿਆਵੀ ਗੱਲਾਂ ਹੀ ਹਨ ਗੁਰੂ ਸਾਹਿਬ ਦੀ ਬਾਣੀ ਦੇ ਕੋਲ ਜਦੋਂ ਆਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਤਾਂ ਇਹ ਵਿਚਾਰ ਇਹ ਵਿਵੇਕ ਮਿਲਦਾ ਹੈ। ਫਿਰ ਮਾਰੇ ਅਸੀਂ ਨੂੰ ਪੰਛੀ ਦਰਸ਼ਨ ਕਰਦੇ ਦਾਸ ਸਰਲਤਾ ਸੋੜ ਰੁਹਾਨ ਕਹਿੰਦੇ ਆਪਣੇ ਰੁਹਾਨ ਨੂੰ ਸੋੜ ਕੇ ਆਪਣੇ ਮਨਕਾਰ ਨੂੰ ਛੱਡ ਕੇ ਸਾਰਿਆਂ ਦੇ ਚਰਨਾਂ ਦਾ ਦਾਸ ਸਰੀਰ ਸਾਹਿਬ ਤੇ ਹਮ ਬੁਰੇ ਹਨ ਕਰੂ ਸਭ ਕੋਈ ਦਿਨ ਐਸਾ ਕਰਦੀ ਕਿਹਾ ਮੀਤ ਮਾੜਾ ਸਾਰਿਆਂ ਨੂੰ ਅਸੀਂ ਮਾੜੇ ਹਾਂ ਸਾਨੂੰ ਸਾਰੇ ਚੁੰਗੇ ਸਾਰਿਆਂ ਦੇ ਚਰਨਾਂ ਨੂੰ ਝੂਠ ਬਣ ਕੇ ਦੇਵੇ ਨਾਨਕ ਤੋਂ ਗੁਰੂ ਜੀ ਲਾਉਂਦਾ ਪਰ ਗੁਰੂ ਜੀ ਨੇ ਪਹੁੰਚਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਸਾਨੂੰ ਸਾਡੇ ਗੁਰਾਂ ਨੇ ਦਾਨ ਦਿੱਤਾ ਹੈ ਇਹ ਦਾਨ ਦਿੱਤਾ ਹੈ ਇਹ ਵਿਵੇਕ ਇਹ ਗਿਆਨ ਇਹ ਸੁਣੀ ਆਪਾਂ ਭਾਗ ਦਵਾ ਕੇ ਆਪਣੀ ਹਮਤਾ ਨੂੰ ਛੱਡ ਕੇ ਮਹਾਰਾਜ ਜੀ ਦਾ ਸਰੂਪ ਨਿਰਣਾ ਕਰ ਲਿਆ ਉਹ ਸਾਫ ਸੀ ਮਹਾਰਾਜ ਦੀ ਬਾਣੀ ਮਹਾਰਾਜ ਬੋਧ ਹੈ ਸਾਨੂੰ ਕਿਰਪਾ ਕਰਨ ਇਹ ਵਾਹਿਗੁਰੂ ਦਾ ਸਿਮਰਨ ਮਹਾਰਾਜ ਜਾਂ ਕੋ ਪਏ ਕਿਰਪਾ ਤੋਂ ਹਰ ਹਰ ਸਹੀ ਦਿੱਤਾ ਹੈ ਉਹਨਾਂ ਤੋਂ ਮਹਾਰਾਜ ਕਿਰਪਾ ਕਰਦੇ ਹਨ ਕਿ ਮਹਾਰਾਜ ਸਿਮਰਨ ਹੁੰਦਾ ਮਹਾਰਾਜ ਕਰਾ ਲੈਣ ਤੇ ਮਹਾਰਾਜ ਸਿਮਰਨ ਕਰਦੇ ਹਨ ਵਾਹਿਗੁਰੂ।